ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਗੁਰਮੁਖ ਪਿਆਰੇ ਬਾਬੂ ਜੀ ਦੁਆਰਾ ਲਿਖੀਆਂ ਆਤਮਕ ਲੇਖਣੀਆਂ ਗੁਰਬਾਣੀ ਵਿਚਾਰ ਦੇ ਰੂਪ ਵਿੱਚ ਅੱਜ ਜੋ ਅਸੀਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ, ਭਰਮ ਦਾ ਵਿਸ਼ਾ ਹੈ ਜੀ, ਅਤ ਡੂੰਘਾ ਅਤੇ ਸੂਖਮ ਵਿਸ਼ਾ ਹੈ। ਆਓ ਪਿਆਰ ਅਤੇ ਧਿਆਨ ਨਾਲ ਸਰਵਣ ਕਰੀਏ ਗੁਰਬਾਣੀ ਵਿਚਾਰ ਭਰਮ ਭਾਗ ਸਤਵਾਂ। ਇਲਾਹੀ ਕੁਦਰਤ ਵਿੱਚ ਦੂਜੇ ਦੋਏ ਡੁਐਲਟੀ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ। ਸੁੱਖ ਦੁੱਖ, ਸਰਦੀ ਗਰਮੀ, ਚੰਗਾ ਮਾੜਾ, ਊਚ ਨੀਚ, ਪੁੰਨ ਪਾਪ, ਪਿਆਰ ਘਿਰਨਾ, ਗੁਣ ਔਗਣ, ਜੀਵਨ ਮੌਤ, ਸੁਰਗ ਨਰਕ, ਦਿਨ ਰਾਤ, ਚਾਨਣ ਹਨੇਰਾ, ਠੰਡਾ ਤੱਤਾ, ਦੇਵਤੇ ਦੈਂਤ, ਪਰਮਾਤਮਾ ਅਤੇ ਮਾਇਆ ਆਦਿ, ਜਿੱਥੇ ਸਾਡੀ ਬੁੱਧੀ ਦੇ ਵਿਕਾਸ ਦੁਆਰਾ ਨਵੀਨ ਵਿੱਦਿਆ ਅਤੇ ਆਧੁਨਿਕ ਵਿਗਿਆਨ ਦੇ ਜ਼ਰੀਏ ਸੁੱਖ ਆਰਾਮ, ਭੋਗ ਵਿਲਾਸ, ਮਨੋਰੰਜਨ, ਦਿਮਾਗੀ ਫਿਲਾਸਫੀ, ਖਿਆਲੀ ਉਡਾਰੀਆਂ, ਧਾਰਮਿਕ ਗਿਆਨ, ਨਵੀਨ ਸੱਭਿਅਤਾ ਦੀਆਂ ਪ੍ਰਾਪਤੀਆਂ ਟੀਸੀ ਤਾਈਂ ਵਿਕਸਿਤ ਹੋ ਚੁੱਕੀਆਂ ਹਨ। ਉੱਥੇ ਦੁਜੈਗੀ ਦੇ ਅਸੂਲ ਅਨੁਸਾਰ ਉੱਪਰ ਲਿਖੇ ਤੱਤਾਂ ਦੇ ਐਨ ਉਲਟ ਉਸੇ ਮਿਕਦਾਰ ਵਿੱਚ ਅਤੇ ਤੀਖਣਤਾ ਨਾਲ ਜਗਤ ਵਿੱਚ ਦੁੱਖ, ਕਲੇਸ਼, ਈਰਖਾ, ਦ੍ਵੈਤ, ਵੈਰ, ਵਿਰੋਧ, ਫਰੇਬ, ਖੁਦਗਰਜ਼ੀ, ਕੁਲਝਣਾ, ਅਸ਼ਾਂਤੀ ਆਦਿ ਔਗਣਾਂ ਦਾ ਵਰਤ ਵਰਤਾਰਾ ਵੱਧ ਰਿਹਾ ਹੈ। ਜਿਸ ਤਰ੍ਹਾਂ ਆਧੁਨਿਕ ਵਿਗਿਆਨ ਵੱਧ ਰਿਹਾ ਹੈ, ਉਸੇ ਮਿਕਦਾਰ ਵਿੱਚ ਇਹ ਦੁੱਖ, ਕਲੇਸ਼, ਈਰਖਾ, ਦ੍ਵੈਤ, ਖੁਦਗਰਜ਼ੀ, ਕੁਲਝਣਾ, ਅਸ਼ਾਂਤੀ ਆਦਿ ਔਗਣਾਂ ਦਾ ਵਰਤ ਵਰਤਾਰਾ ਵੱਧ ਰਿਹਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾਂ ਦੇ ਅਟਲ ਅਸੂਲ ਅਨੁਸਾਰ ਸਾਡੇ ਖਿਆਲਾਂ, ਸਾਡੀ ਭਾਵਨਾਵਾਂ, ਸਾਡੇ ਕਰਮਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਚਾਨਣ ਪਿੱਛੇ ਹਨੇਰਾ ਅਤੇ ਜੀਵਨ ਪਿੱਛੇ ਮੌਤ। ਇਸ ਲਈ ਜਦ ਅਸੀਂ ਸੁੱਖ ਦੇ ਸਾਧਨ ਕਰਦੇ ਹਾਂ ਤਾਂ ਇਸ ਦੇ ਅੰਤਰਗਤ ਲੁਕੇ ਹੋਏ ਦੁੱਖ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਹਾਂਜੀ, ਜਦ ਅਸੀਂ ਸੁੱਖ ਦੇ ਸਾਧਨ ਕਰਦੇ ਹਾਂ ਅਤੇ ਇਸ ਦੇ ਅੰਤਰਗਤ ਲੁਕੇ ਹੋਏ ਦੁੱਖ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨ ਕੋਈ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜਿਸ ਸੁੱਖ ਲਈ ਅਸੀਂ ਇਤਨੀ ਵਿੱਦਿਆ, ਇਤਨੇ ਵਿਗਿਆਨ ਪੜ੍ਹਦੇ ਹਾਂ ਅਤੇ ਘਾਲਣਾ ਕਰਦੇ ਹਾਂ, ਉਸੇ ਸੁੱਖ ਦੇ ਪਿਛੋਕੜ ਵਿੱਚ ਛੁਪੇ ਹੋਏ ਦੁੱਖ ਦਾ ਆਉਣਾ ਵੀ ਲਾਜ਼ਮੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਮਾਇਕੀ ਅਤੇ ਮਾਨਸਿਕ ਸੁੱਖ ਬਿਰਖ ਕੀ ਛਾਇਆ ਜਾਂ ਬੱਦਲ ਵਾਂਗ ਆਰਜ਼ੀ ਅਤੇ ਭਰਮ ਭੁਲਾਵਾ ਹੀ ਹੈ। ਹਾਂਜੀ, ਇਹ ਮਾਇਕੀ ਅਤੇ ਮਾਨਸਿਕ ਸੁੱਖ ਬਿਰਖ ਕੀ ਛਾਇਆ ਜਾਂ ਬੱਦਲ ਵਾਂਗ ਆਰਜ਼ੀ ਜਾਂ ਭਰਮ ਭੁਲਾਵਾ ਹੀ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ। ਜੇਕਰ ਹਰ ਮਾਇਕੀ ਸੁੱਖ ਦੇ ਮਗਰੋਂ ਦੁੱਖ ਲਾਜ਼ਮੀ ਹੈ ਤਾਂ ਐਸੇ ਆਰਜ਼ੀ ਸੁੱਖ ਦੀ ਲਾਲਸਾ ਵੀ ਇਹ ਭਰਮ ਭੁਲਾਵਾ ਹੀ ਹੈ। सुख को मांगे सब को, दुख न मांगे कोई, सुख है को दुख अगला, मन मुख बूझ न होए, सुख मांगत दुख आगे आवे, सो सुख हमें न मांगे आ पावे। त्रै गुणी माई की शरीरिक मानसिक ते दिमागी प्राप्तियां नू सुख दा साधन समझना भी साडा भरम भुलेखा ही है। हाँ जी, असी समझ लईए कि बस यही सुख है, शरीरिक मानसिक दिमागी प्राप्तियां नू सुख दा साधन समझना भी ये साडा भरम भुलेखा ही है। जेकर साडियां शरीरिक दिमागी मानसिक प्राप्तियां नाल सदीवी ते सच्चे सुख की प्राप्ति हो सकती हुंदी तां साडियां उच्चियां विद्यक प्राप्तियां, आधुनिक विज्ञान, तीखण बुद्धि, नवीन सभ्यता नाल हुण ताईं समुच्चा संसार दैवी स्वर्ग बनिया हुंदा, जिथे दुख कलेश उका ही ना रहिंदा। पर प्रतख जाहर है कि उपर दसियां बेअंत दिमागी मानसिक साधनावां अते प्राप्तियां दे बावजूद समुची इंसानियत दिन बर दिन निगरदी ते दुखी हुंदी जांदी है। साडे औगण घटन दी बजाए वधदे जा रहे हन, जिस कारण संसार विच वैर विरोध, ईरखा, रिश्वत, बेईमानी, धोखेबाजी, साड़ा, कुलजना, निंदा, चुगली, झूठ, फरेब, खुदगर्जी, दुख, कलेश, अशांति, डर, चिंता, द्वैत, बदले दी भावना, तवस्सब, जुलम, लड़ाई, झगड़े, धड़ेबाजी, विश्वासघात, खोहा खाही, काम, क्रोध, लोभ, मोह, हंकार, तृष्णा, मैं मेरी आद दा बोलबाला ते वर्त वर्तारा जोरां ते प्रवृत्त है। साडी शरीरिक सेहत ते मानसिक कुशलता दा भी इहो हाल है। ज्यों ज्यों साडी चिकित्सा विज्ञान, हाँ जी मैडिकल साइंस दा विकास हो रहा है, त्यों त्यों संसार विच शरीरिक बीमारियां भी वध रहियां हन, ते नाल ही मानसिक बीमारियां, मेंटल डिजीज़ दा वाधा हो रहा है। इससे कारण ब्लड प्रेशर, मानसिक तनाव, नर्वस टेंशन, नसां दी कमजोरी, नर्वस थीनिया, दिमागी दौरा, हिस्टीरिया, मिर्गी, नसां दा रोग, नर्वस एलमेंट, पागलपन, इंसेंटी आदि अतमोलक बीमारियां भी वध रही हैं। मर्ज बढ़ती गई जूं जूं दवा की। इसका मतलब ये नहीं कि असी विद्या ते विज्ञान नहीं पढ़ना या विज्ञानक प्राप्तियां तो लाहा नहीं लेना, पर निरियां पूरियां दिमागी विद्यक ते विज्ञानक प्राप्तियां नू सदीवी सुख दा निरोल ते केवल साधन समझ के इससे विच गलतान ते मस्त रहना ये साड़ी भुल है ते भरम भुलेखा है। गुरबाणी अनुसार सच्चे सुच्चे सदीवी अटल सुख की प्राप्ति लई इको एक साधन केवल आत्मक तत् ज्ञान अथवा नाम प्रभु शरण ही दस्या गया है। सर्व सुखां का दाता सतगुर तांकी शरणी पाई है, जो सुख को चाहे सदा शरण राम की ले, प्रभ की शरण सगल पहला थे, दुख बिन से सुख पाया, नाम ते आवे सर्व फल पावे, सो जन सुखिया हुआ, सर्व खेम कल्याण निध राम नाम जप सार। जिस तरह सूरज की रोशनी आउण ते हनेर ते उस विचों उपजे सारे दुख कलेश परम भुलेखे आपे छाई माई हो जांदे हन, कड्डण दी खेचल नहीं करनी पैंदी। उसे तरह मन दे अंदर आत्म प्रकाश नाम उदय होण ते प्रकाशित होण ते साडे सारे मानसिक परम भुलेखे आपू सहज सुभाए उड़ पुट जाते हैं। पर साड़ी तीखण बुद्धि ਅਤੇ ਵਿਗਿਆਨਕ ਚਮਤਕਾਰਾਂ ਨਾਲ ਚੁੰਧਿਆਇਆ ਹੋਇਆ ਮਨ ਇਹਨਾਂ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ, ਓਪਰੇ ਜੇ ਮਨ ਨਾਲ ਵੀ ਹਾਮੀ ਭਰ ਛੱਡਦਾ ਹੈ ਜਾਂ ਜਾਣ ਬੁੱਝ ਕੇ ਮਚਲਾ ਹੋਇਆ ਹੈ। ਹਾਂਜੀ, ਇਹ ਸਾਡਾ ਵਿਗਿਆਨਕ ਚਮਤਕਾਰਾਂ ਨਾਲ ਚੁੰਧਿਆਇਆ ਹੋਇਆ ਮਨ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਨਹੀਂ, ਜਾਂ ਓਪਰੇ ਮਨ ਨਾਲ ਹਾਮੀ ਭਰ ਛੱਡਦਾ ਹੈ, ਜਾਂ ਜਾਣ ਬੁੱਝ ਕੇ ਮਚਲਾ ਹੋਇਆ ਹੋਇਆ ਹੈ। ਸਾਡੇ ਮਨ ਦੀ ਇਹ ਅਗਿਆਨਤਾ ਦੀ ਅਵਸਥਾ ਮਾਨਸਿਕ ਭਰਮਗੜ ਦੇ ਅੰਧਕਾਰ ਦਾ ਵੀ ਭਰਮ ਭੁਲੇਖਾ ਹੈ। ਇਸ ਤਰ੍ਹਾਂ ਆਤਮਕ ਤੱਤ ਗਿਆਨ ਅਥਵਾ ਨਾਮ ਤੋਂ ਬਗੈਰ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਂਧਾਰੀ ਖਿਆਲ ਸੋਚਣੀ ਰੀਝਾਂ ਚਾਓ ਨਿਸ਼ਚੇ ਸ਼ਰਧਾ ਭਾਵਨੀ ਮੋਹ ਪ੍ਰੀਤ ਪਿਆਰ ਵਰਤਾਰਾ ਵਿੱਦਿਆ ਵਿਗਿਆਨ ਕਰਮ ਧਰਮ ਕਿਰਿਆ ਪ੍ਰਚਾਰ ਪ੍ਰਾਪਤੀਆਂ ਵੱਡਪੁਣਾ ਜੀਵਨ ਜੀਵਨ ਸੇਧ ਜੰਮਣ ਮਰਨ ਆਦਿ ਸਭ ਕੁਛ ਬਿਰਖ ਕੀ ਛਾਇਆ ਵਾਂਗ ਆਰਜ਼ੀ ਦੁੱਖਾਂ ਦਾ ਕਾਰਨ ਕਲੇਸ਼ਾਂ ਦਾ ਮੁੱਢ ਅਗਿਆਨਤਾ ਦਾ ਅੰਧ ਗੁਬਾਰ ਨਰਕ ਘੋਰ ਕਾ ਦੁਆਰਾ ਅਤੇ ਮਾਨਸਿਕ ਭਰਮ ਭੁਲਾਵਾ ਹੀ ਹੈ। ਸਾਧੂ, ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਹੈਰਾਨੀ ਦੀ ਗੱਲ ਇਹ ਹੈ ਕਿ ਇਤਨੇ ਧਰਮਾਂ ਗ੍ਰੰਥਾਂ ਧਰਮ ਪ੍ਰਚਾਰ ਨਵੀਨ ਵਿੱਦਿਆ ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਸਾਨੂੰ ਅਜੇ ਤਾਈਂ ਇਸ ਵੱਡੇ ਭਰਮਗੜ ਦੇ ਅੰਧ ਗੁਬਾਰ ਦੇ ਭਰਮ ਭੁਲੇਖਿਆਂ ਦਾ ਪਤਾ ਹੀ ਨਹੀਂ ਲੱਗਾ, ਭੇਦ ਨਹੀਂ ਆਇਆ, ਨਿਸ਼ਚਾ ਨਹੀਂ ਆਇਆ। ਅਣਜਾਣ ਹਾਂ, ਬੇਪਰਵਾਹ ਹਾਂ, ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਅਸੀਂ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਅਤੇ ਖੋਜ ਕਰਨੀ ਹੈ। ਆਪਣੇ ਮਾਇਕੀ ਜੀਵਨ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਤੋਂ ਲਾਭ ਲੈਣਾ ਹੈ। ਪਰ ਨਿਰੀਆਂ ਪੁਰੀਆਂ ਇਹਨਾਂ ਦਿਮਾਗੀ ਵਿੱਦਿਕ ਪੜ੍ਹਾਈਆਂ, ਵਿਗਿਆਨਕ ਪ੍ਰਾਪਤੀਆਂ, ਇਹਨਾਂ ਸਿਆਣਪਾਂ, ਚਤੁਰਾਈਆਂ, ਸਰੀਰਕ ਸੁੱਖ, ਮਾਨਸਿਕ ਐਸ਼, ਧਾਰਮਿਕ ਗਿਆਨ, ਵਾਦ ਵਿਵਾਦ, ਦਿਮਾਗੀ ਫਿਲਾਸਫੀਆਂ, ਜੀਵਨ ਦੀਆਂ ਕਾਮਯਾਬੀਆਂ, ਨਵੀਨ ਸੱਭਿਅਤਾ ਨੂੰ ਹੀ ਜੀਵਨ ਆਧਾਰ ਅਤੇ ਜੀਵਨ ਮਨੋਰਥ ਸਮਝ ਕੇ ਇਹਨਾਂ ਵਿੱਚ ਗ੍ਰਸੇ ਰਹਿਣਾ ਇਹ ਸਾਡਾ ਮਾਨਸਿਕ ਭਰਮ ਭੁਲਾਵਾ ਹੈ ਜੀ। ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਭਵੈ। ਇਸ ਤਰ੍ਹਾਂ ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ ਵਿੱਚ ਗਲਤਾਨ ਹੋ ਕੇ ਆਤਮਕ ਜੀਵਨ ਸੇਧ ਨੂੰ ਭੁੱਲਣਾ ਹੀ ਇਹ ਸਾਡਾ ਭਰਮ ਭੁਲੇਖਾ ਹੈ। ਹਾਂਜੀ, ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ ਵਿੱਚ ਗਲਤਾਨ ਹੋ ਕੇ ਆਤਮਕ ਜੀਵਨ ਸੇਧ ਨੂੰ ਭੁੱਲਣਾ ਹੀ ਇਹ ਸਾਡਾ ਭਰਮ ਭੁਲੇਖਾ ਹੈ। ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰੱਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਆਸਾ ਭਰਮ ਵਿਕਾਰ ਮੋਹ ਇਨ ਮਹਿ ਲੋਭਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ। ਜਿੱਥੇ ਅਸੀਂ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ ਉਸ ਦੇ ਨਾਲ ਨਾਲ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਯਾਦ ਰੱਖਣਾ ਹੈ ਅਤੇ ਇਸ ਆਤਮਕ ਜੀਵਨ ਸੇਧ ਲਈ ਉੱਦਮ ਵੀ ਕਰਨਾ ਹੈ। ਬੜਾ ਜ਼ਰੂਰੀ ਨੁਕਤਾ ਹੈ ਜੀ ਮਹਾਂਪੁਰਖਾਂ ਦੇ ਬਚਨਾਂ ਦੁਆਰਾ। ਫਿਰ ਦੁਹਰਾ ਦੇਈਏ, ਜਿੱਥੇ ਅਸੀਂ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ ਉਸ ਦੇ ਨਾਲ ਨਾਲ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਯਾਦ ਰੱਖਣਾ ਹੈ ਅਤੇ ਇਸ ਆਤਮਕ ਜੀਵਨ ਸੇਧ ਲਈ ਉੱਦਮ ਵੀ ਕਰਨਾ ਹੈ। ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝੀਏ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਇਹਨਾਂ ਪੰਕਤੀਆਂ ਦਾ ਮਤਲਬ ਇਹ ਹੈ ਕਿ ਜੋ ਸਾਨੂੰ ਦਿਮਾਗੀ ਅਕਲ ਰੱਬ ਨੇ ਬਖਸ਼ੀ ਹੈ, ਉਸ ਨੂੰ ਨਿਰੇ ਪੁਰੇ ਮਾਇਕੀ ਅਤੇ ਮਾਨਸਿਕ ਪੜ੍ਹਾਈਆਂ ਅਤੇ ਫਿਲਾਸਫੀਆਂ ਦੇ ਵਾਦ ਵਿਵਾਦ ਅਤੇ ਪ੍ਰਾਪਤੀਆਂ ਵਿੱਚ ਜਾਇਆ ਨਹੀਂ ਕਰਨਾ, ਬਲਕਿ ਇਸੇ ਅਕਲ ਨਾਲ ਆਪਣੇ ਸਾਹਿਬ ਅਥਵਾ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨਾ ਹੈ। ਇਸ ਤਰ੍ਹਾਂ ਬਖਸ਼ੀ ਹੋਈ ਅਕਲ ਨਾਲ ਬ੍ਰਹਮ ਗਿਆਨ ਨੂੰ ਬੁੱਝਣਾ ਹੈ। ਹਾਂਜੀ, ਇਸ ਬਖਸ਼ੀ ਹੋਈ ਅਕਲ ਨਾਲ ਬ੍ਰਹਮ ਗਿਆਨ ਨੂੰ ਬੁੱਝਣਾ ਹੈ ਅਤੇ ਆਤਮਕ ਗਿਆਨ ਅਤੇ ਨਾਮ ਦੀ ਰੋਸ਼ਨੀ ਵਿੱਚ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਆਤਮਕ ਪ੍ਰਕਾਸ਼ ਨਾਲ ਰੋਸ਼ਨਾਈ ਹੋਈ ਅਕਲ ਅਥਵਾ ਵਿਵੇਕ ਬੁੱਧੀ ਦੇ ਜ਼ਰੀਏ ਆਤਮਕ ਤੱਤ ਗਿਆਨ ਦਾ ਦਾਨ ਕਰਨਾ ਹੈ। ਗੁਰੂ ਬਾਬੇ ਨੇ ਸਾਫ਼ ਤੌਰ 'ਤੇ ਦੱਸਿਆ ਹੈ ਕਿ ਪਰਮਾਰਥ ਅਥਵਾ ਆਤਮਕ ਪੰਧ ਦਾ ਇਹੋ ਇੱਕੋ ਇੱਕ ਸਾਧਨ ਹੈ। ਆਤਮ ਪ੍ਰਕਾਸ਼ ਅਥਵਾ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਿਕ ਵਿੱਦਿਅਕ ਵਿਗਿਆਨਕ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਇਹ ਮਾਇਕੀ ਸ਼ੈਤਾਨ ਹੀ ਹਨ। ਹਾਂਜੀ, ਆਤਮਕ ਪ੍ਰਕਾਸ਼ ਅਥਵਾ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਕ ਵਿੱਦਿਅਕ ਵਿਗਿਆਨਕ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਮਾਇਕੀ ਸ਼ੈਤਾਨ ਹੀ ਹਨ ਜੋ ਸਾਨੂੰ ਆਤਮਕ ਮਨੋਰਥ ਤੋਂ ਦੁਰਾਡੇ ਲੈ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਦੋ ਪੱਖ ਹਨ। ਇੱਕ ਹੈ ਆਤਮਕ ਜੀਵਨ ਨੂੰ ਭੁਲਾ ਕੇ ਜਾਂ ਬੇਪਰਵਾਹ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ। ਹਾਂਜੀ, ਇੱਕ ਹੈ, ਇਹ ਹੈ ਪਹਿਲਾ ਪੱਖ ਕਿ ਆਤਮਕ ਜੀਵਨ ਨੂੰ ਭੁਲਾ ਕੇ ਬੇਪਰਵਾਹ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ। ਇਸ ਜੱਗ ਮੈਂ ਮੋਹ ਹੈ ਪਸਾਰਾ, ਮਨਮੁਖ ਗਿਆਨੀ ਅਗਿਆਨੀ ਅੰਧ ਅੰਧਾਰਾ, ਧੰਦੇ ਧਾਵਤ ਜਨਮ ਗਵਾਇਆ, ਬਿਨ ਨਾਵੈ ਦੁੱਖ ਪਾਇਆ, ਮਾਇਆ ਮੋਹ ਬਹੁ ਚਿਤ ਵਧੇ, ਬਹੁ ਆਸਾ ਲੋਭ ਵਿਕਾਰ, ਮਨਮੁਖ ਅਸਥਿਰ ਨਾ ਥੀਏ, ਮਰ ਬਿਨਸ ਜਾਏ ਖਿਨਵਾਰ। ਦੂਜਾ ਪੱਖ ਹੈ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਤੇ ਖੋਜ ਕਰਨੀ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਮੁਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਪਹਿਲੀ ਅਵਸਥਾ ਵਿੱਚ ਅਸੀਂ ਮਨਮੁਖ ਹੋ ਜਾਂਦੇ ਹਾਂ। ਹਾਂਜੀ, ਪਹਿਲੀ ਅਵਸਥਾ ਕਿ ਜੀ ਆਤਮਕ ਜੀਵਨ ਨੂੰ ਭੁਲਾ ਕੇ ਬੇਪਰਵਾਹ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ। ਪਹਿਲੀ ਅਵਸਥਾ ਵਿੱਚ ਅਸੀਂ ਮਨਮੁਖ ਹੋ ਜਾਂਦੇ ਹਾਂ, ਮਾਇਆ ਵਿੱਚ ਗਲਤਾਨ ਹੋ ਕੇ ਦੁੱਖ ਸੁੱਖ ਭੋਗਦੇ ਹਾਂ ਅਤੇ ਆਵਾਗਮਨ ਵਿੱਚ ਵਿਚਰਦਿਆਂ ਸਾਡੇ ਹਾਵੇ ਕਦੇ ਨਹੀਂ ਮੁੱਕਦੇ। ਤਦੋਂ ਭੁੱਲੇ ਜੇ ਜਮ ਜਮ ਮਰਦੇ, ਤਿੰਨ ਕਦੇ ਨ ਚੁੱਕਣ ਹਾਵੇ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਜਿਨ ਕੀਤਾ ਤਿਸੇ ਨ ਜਾਣੀ ਅੰਧਾ, ਤਾਂ ਦੁੱਖ ਸਹੇ ਪੁਰਾਣੀਆਂ। ਅਤੇ ਦੂਜੀ ਅਵਸਥਾ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਤੇ ਖੋਜ ਕਰਨੀ। ਇਸ ਅਵਸਥਾ ਵਿੱਚ ਜੀਵ ਆਪਣੇ ਕਰਤੇ ਦੀਆਂ ਬਖਸ਼ੀਆਂ ਹੋਈਆਂ ਮਾਇਕੀ ਦਾਤਾਂ ਮਾਣਦਾ ਹੋਇਆ ਵੀ ਇਸ ਵਿੱਚ ਗ੍ਰਸਤ ਅਥਵਾ ਖਚਿਤ ਨਹੀਂ ਹੁੰਦਾ ਅਤੇ ਆਪਣੇ ਦਾਤੇ ਅਕਾਲ ਪੁਰਖ ਨੂੰ ਯਾਦ ਰੱਖਦਾ ਹੈ। ਇਸ ਤਰ੍ਹਾਂ ਇਹ ਗੁਰਮੁਖ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਕਰਦੇ ਹਨ। ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ, ਜਪ ਜਪ ਹਿਰਦੇ ਮੁਰਾਰ ਹਲਤ ਪਲਤ ਦੋਇ ਲਿਓ ਸਵਾਰ, ਰਾਮ ਨਾਮ ਅੰਤਰ ਉਰਤਾਰ, ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਈਏ ਮੁਕਤ, ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਏ ਸੁਹੇਲੇ, ਅਚਰਜ ਪੁਰਖ ਤੇ ਆਓ। ਇਸ ਵਿਚਾਰ ਦਾ ਜ਼ਰੂਰੀ ਨੁਕਤਾ, ਮਾਇਆ ਦੇ ਪਤੀ ਅਕਾਲ ਪੁਰਖ ਨੂੰ ਯਾਦ ਕਰਨਾ ਅਥਵਾ ਸਿਮਰਨ ਕਰਨਾ ਹੈ। ਹਾਂਜੀ, ਇਸ ਵਿਚਾਰ ਦਾ ਜ਼ਰੂਰੀ ਨੁਕਤਾ, ਮਾਇਆ ਦੇ ਪਤੀ ਅਕਾਲ ਪੁਰਖ ਨੂੰ ਯਾਦ ਕਰਨਾ ਅਤੇ ਸਿਮਰਨ ਕਰਨਾ ਹੈ। ਜੇ ਅਸੀਂ ਦਾਤੇ ਦੀ ਯਾਦ ਵਿੱਚ ਉਸ ਦੀਆਂ ਦਾਤਾਂ ਨੂੰ ਮਾਣਦੇ ਹਾਂ ਤਾਂ ਇੱਕ ਪਾਸੇ ਮਾਇਕੀ ਜੀਵਨ ਦਾ ਸੁੱਖ ਅਤੇ ਦੂਜੇ ਪਾਸੇ ਤੱਤ ਗਿਆਨ ਦਾ ਪ੍ਰਕਾਸ਼ ਅਤੇ ਨਾਮ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸਾਡੇ ਦੋਹਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਜੇ ਦਾਤੇ ਨੂੰ ਭੁਲਾ ਕੇ ਮਾਇਆ ਦੀਆਂ ਦਾਤਾਂ ਭੋਗਦੇ ਹਾਂ ਫਿਰ ਇਹੋ ਮਾਇਆ ਨਾਗਣੀ ਬਣ ਕੇ ਸਾਨੂੰ ਖਾਂਦੀ ਹੈ, ਸਾਡਾ ਜੀਵਨ ਦੁਖਦਾਈ ਬਣਿਆ ਰਹਿੰਦਾ ਹੈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਆਪਣੇ ਕੇਂਦਰ ਅਥਵਾ ਅਕਾਲ ਪੁਰਖ ਨੂੰ ਭੁੱਲਣਾ ਅਤੇ ਬੇਮੁਖ ਹੋਣਾ ਹੀ ਸਾਡੀ ਮੁੱਢਲੀ ਅਤੇ ਦੀਰਘ ਭੁੱਲ ਦਾ ਭਰਮ ਭੁਲਾਵਾ ਹੈ। ਅਸੀਂ ਪਰਦੇਸਾਂ ਵਿੱਚ ਕਮਾਈ ਕਰਨ ਜਾਂਦੇ ਹਾਂ, ਉੱਥੇ ਹੀ ਸਾਰੀ ਉਮਰ ਬਤੀਤ ਕਰਦੇ ਹਾਂ। ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਦੇ ਸੁੱਖ ਆਰਾਮ ਲਈ ਘਰ ਬਣਾਉਂਦੇ ਹਾਂ। ਹਾਂਜੀ, ਪਰਦੇਸਾਂ ਵਿੱਚ ਜਾ ਕੇ ਬੱਚੇ ਪਾਲਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਨੂੰ ਕੰਮ ਧੰਦਿਆਂ 'ਤੇ ਲਾਉਂਦੇ ਹਾਂ, ਉਹਨਾਂ ਦੀਆਂ ਸ਼ਾਦੀਆਂ ਕਰਦੇ ਹਾਂ, ਦੋਸਤ ਮਿੱਤਰ ਬਣਾਉਂਦੇ ਹਾਂ। ਹਾਂਜੀ, ਵਿਦੇਸ਼ਾਂ ਵਿੱਚ ਜਾ ਕੇ ਰਿਸ਼ਤੇਦਾਰੀਆਂ ਬਣਾ ਲੈਂਦੇ ਹਾਂ, ਭਾਈਚਾਰੇ ਵਿੱਚ ਵਰਤਦੇ ਹਾਂ, ਉੱਥੋਂ ਦੀ ਬੋਲੀ ਬੋਲਦੇ ਹਾਂ, ਉੱਥੋਂ ਦੀ ਸੱਭਿਅਤਾ ਸਿੱਖਦੇ ਹਾਂ, ਉੱਥੇ ਹੀ ਦਿਲ ਲਾ ਲੈਂਦੇ ਹਾਂ, ਉੱਥੇ ਦੇ ਸ਼ਹਿਰੀ ਉੱਥੇ ਦੇ ਸਿਟੀਜ਼ਨ ਬਣ ਜਾਂਦੇ ਹਾਂ। ਇਹ ਸਭ ਕੁਝ ਕਰਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਸੰਸਕ੍ਰਿਤੀ ਸੱਭਿਅਤਾ ਨੂੰ ਨਹੀਂ ਛੱਡਦੇ, ਆਪਣੇ ਨਿੱਜੀ ਦੇਸ਼ ਅਤੇ ਨਿੱਜੀ ਕੌਮ ਨੂੰ ਨਹੀਂ ਭੁੱਲਦੇ। ਸਾਡੇ ਅੰਦਰ ਆਪਣੇ ਅਸਲੀ ਦੇਸ਼ ਅਤੇ ਕੌਮ ਦੀ ਖਿੱਚ ਬਣੀ ਰਹਿੰਦੀ ਹੈ। ਜਦ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਆਪਣੇ ਦੇਸ਼ ਨੂੰ ਫੇਰੀਆਂ ਪਾਉਂਦੇ ਹਾਂ, ਆਪਣੇ ਨਿੱਜ ਘਰ ਅਤੇ ਸੰਗੀਆਂ ਸਾਥੀਆਂ ਸੰਬੰਧੀਆਂ ਨੂੰ ਮਿਲ ਕੇ ਪੁਰਾਣੀਆਂ ਮਿੱਠੀਆਂ ਨਿੱਘੀਆਂ ਯਾਦਾਂ ਤਾਜ਼ਾ ਕਰਦੇ ਹਾਂ, ਜਿਸ ਨਾਲ ਮਨ ਨੂੰ ਅਤ ਖੁਸ਼ੀ ਪ੍ਰਾਪਤ ਹੁੰਦੀ ਹੈ। ਪਰ ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਸਾਡੀ ਔਲਾਦ ਦੋ ਤਿੰਨ ਪੀੜ੍ਹੀਆਂ ਪਿੱਛੋਂ ਆਪਣੇ ਨਸਲੀ ਨਿੱਜ ਦੇਸ਼ ਤੋਂ ਬੇਪਰਵਾਹ ਹੋ ਜਾਂਦੀ ਹੈ ਅਤੇ ਆਪਣੇ ਨਵੇਂ ਦੇਸ਼ ਦੇ ਪੱਕੇ ਵਾਸੀ ਹੋ ਜਾਂਦੇ ਹਨ, ਉੱਥੋਂ ਦੇ ਰਸਮ ਰਿਵਾਜ ਅਤੇ ਸੱਭਿਅਤਾ ਵਿੱਚ ਰਚ ਮਿਚ ਜਾਂਦੇ ਹਨ। ਜੇਕਰ ਉਹਨਾਂ ਨੂੰ ਉਹਨਾਂ ਦੇ ਪਿਤਰੀ ਦੇਸ਼ ਜਾਂ ਸੱਭਿਅਤਾ ਬਾਬਤ ਜ਼ਿਕਰ ਕਰੀਏ ਤਾਂ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ, ਬਲਕਿ ਓਪਰੇ ਜੇ ਮਨ ਨਾਲ ਹਾਮੀ ਭਰਦੇ ਹਨ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਐਨ ਇਸੇ ਤਰ੍ਹਾਂ ਕਾਇਨਾਤ ਦੇ ਸਾਰੇ ਜੀਵ ਬ੍ਰਹਮੰਡਲ ਬੇਗਮਪੁਰਾ ਅਥਵਾ ਸੱਚਖੰਡ ਦੇ ਸ਼ਹਿਰੀ ਹਨ ਅਤੇ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਕਿਸੇ ਮਨੋਰਥ ਲਈ ਆਏ ਹਨ। ਧਿਆਨ ਦੇਣਾ ਜੀ, ਜਿਸ ਤਰ੍ਹਾਂ ਪ੍ਰਦੇਸ਼ਾਂ ਵਿੱਚ ਅਸੀਂ ਬਸ ਰਚ ਵਿੱਚ ਜਾਂਦੇ ਹਾਂ, ਐਨ ਇਸੇ ਤਰ੍ਹਾਂ कायनात दे सारे जीव ब्रह्ममंडल बेगमपुरा अथवा सचखंड दे शहरी हन ते माई की मंडल विच इलाही हुक्म अनुसार किसे मनोरथ ले आए हन पई प्राप्त मानुख दे हुरिया गोबिंद मिलन की एह तेरी बरिया करूं बिनंती सुनो मेरे मीता संत टहल की बेला ईहा खाट चलो हर लाहा आगे वसन सुहेला प्राणी तू आयो लाहा लैन प्राणी तू आया लाहा लैन लगा कित कुफकड़े सब मुकदी चली रैन पजो गोबिंद भूल मत जाहो मानस जन्म का एही लाहो आयो सुनन पढ़न को बाणी नाम बिसार लगे अन लालच बिरथा जन्म प्राणी ब्रह्म मंडल ही सारे जीवां दा असली सच्चा निजी देश है अते माइकी मंडल ए परदेश है। इस माइकी मंडल विच कई जन्मां तों विचरदियां होया सहजे सहजे सानू अपना असली निज देश ब्रह्म मंडल उका ही भुल गया है। कूड़े संसार रूपी परदेश नू अपना निजी देश समझ के इससे विच खचत ग्रस्त ते गुआचे हुए हां। हां जी इस कूड़े संसार रूपी परदेश नू अपना निजी देश समझ के इससे विच खचत ग्रस्त अथवा गुआचे हुए हां। गुरबाणी विच साड़ी इस अधोगति बाबत इउं ताड़ना कीती गई है जो कर छड़ गवावना सो लगा मन माहे जिथे जाए तुद वर्तना तिसकी चिंता ना है लाज न मरो कहो कर मेरा अंत की बार नहीं कछ तेरा। कई जन्मां तो इस माइकी मंडल विच विचरदियां गलतान हुंदियां होया ये झूठा संसार ही अपना निज कर प्रतीत ते दृढ़ हो चुकया है। जग झूठे को साच जान के तां स्यों रुच उपजाई सत होआ असत कर मान्या जो बिनसत सो नेचल जानत पर की को अपनी कर पकरी ऐसे भूल भुलानत। आदि तो गुरुआ अवतारा संतां भगतां महापुरखां ने अपने उपदेशां द्वारा स्पष्ट तौर ते सानू दसन ते निश्चा कराउण दी कोशिश कीती है कि ये दीसनहार माइकी संसार झूठा है अते जीव लई परदेस है। ब्रह्म मंडल ही जीव दा असली सच्चा निज देश है जिस लई जीव नू प्रेरणा करदे आए हन। डड्डा डेरा एहो नहीं जै डेरा तै जान पब्बा भरम मिटावो अपना ए संसार सगल है सुपना। पर इतने धर्मां धार्मिक ग्रंथां धार्मिक संस्थावां धार्मिक उपदेशां धार्मिक प्रचार दी ताड़ना दे बावजूद जीव नू अजे ताईं ब्रह्म मंडल दी होंद अते सच्चाई दी बाबत निश्चा नहीं आया ते असी उसे तरह परदेश रूपी झूठे संसार नू निज देश ते सच्चा समझी बैठे हाँ। ए संसार सगल है सुपनो देख कहां लोभावै जो उपजे सो सगल बिनासे कह न को उपावे। गुरबाणी सुन पढ़ गा के अते इस दी व्याख्या करदिया होया गुरबाणी दी सच्चाई उत्ते सानू निश्चा नहीं आउंदा उंज तां असी धर्म दे प्रचारक ते ठेकेदार बन के भले भलेरे बने फिरदे हाँ पर साडा गुरबाणी दी सच्चाई उत्ते ओपरा जिहा निश्चा ही हुंदा है। सुन सुन गंडन गंडीऐ लिख पढ़ बुझै पार तृष्णा अहनस अगली होमे रोग विकार। इस तरह झूठी माया ते परदेश नू अपना निज देश समझना इस विच ग्रस्त होना साडा वड्डा मानसिक भरम भुलावा है जी। ब्रह्म मंडल ते आत्मक बेगमपुरा अबचल नगर निज घर नू भुलना उस वल्लों बेपरवाह होना ही साडा वड्डा मानसिक भरम भुलावा है। 84 ਲੱਖ ਜੂਨਾਂ ਅਣਜਾਣੇ ਅਭੋਲ ਆਪਣੇ ਕਰਤੇ ਪਰਮੇਸ਼ਰ ਦੇ ਹੁਕਮ ਵਿੱਚ ਵਿਚਰ ਕੇ ਜੀਵਨ ਬਿਤਾਉਂਦੀਆਂ ਹਨ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਰਮ ਕਿਰਿਆ ਕਰਦੀਆਂ ਹਨ। ਉਹਨਾਂ ਦੇ ਰੱਬੀ ਹੁਕਮ ਦੀ ਰਵਾਨਗੀ ਨਾਲ ਸੁਰ ਕੀਤੇ ਸਾਰੇ ਕਰਮ ਸਹਿਜ ਸੁਭਾਏ ਭੋਲੇ ਪਾਏ ਆਪ ਮੁਹਾਰੇ ਹੀ ਸੇਵਾ ਪਰਉਪਕਾਰ ਨੇਕੀਆਂ ਪੁੰਨ ਅਤੇ ਭਲੇ ਹੀ ਹੁੰਦੇ ਹਨ, ਕਿਉਂਕਿ ਉਹਨਾਂ ਦੇ ਕਰਮਾਂ ਵਿੱਚ ਉਹਨਾਂ ਦੀ ਮੈਂ ਮੇਰੀ ਵਾਲੀ ਸਿਆਣਪ ਅਤੇ ਹੋਂਧਾਰੀ ਮਰਜ਼ੀ ਨਹੀਂ ਹੁੰਦੀ, ਜਿਸ ਕਾਰਨ ਉਹ ਕਰਮਬੱਧ ਨਹੀਂ ਹੁੰਦੇ ਅਤੇ ਜਮ੍ਹਾਂ ਦੇ ਚੀਰੇ ਵਿੱਚ ਨਹੀਂ ਆਉਂਦੇ। ਇਸ ਦੇ ਐਨ ਉਲਟ ਸਮੂਹ ਜੂਨਾਂ ਦੇ ਸਿਰਤਾਜ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਆਜ਼ਾਦੀ ਦੀਆਂ ਦਾਤਾਂ ਬਖਸ਼ੀਆਂ ਹਨ, ਪਰ ਇਨਸਾਨ ਆਪਣੀ ਤੀਬਰ ਮੈਂ ਮੇਰੀ ਵਾਲੀ ਸੂਖਮ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਆਜ਼ਾਦੀ ਅਤੇ ਤੀਖਣ ਬੁੱਧੀ ਨੂੰ ਕਰਤੇ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਵਰਤਦਾ ਹੈ। ਇਸ ਤਰ੍ਹਾਂ ਇਨਸਾਨ ਰੱਬੀ ਹੁਕਮ ਤੋਂ ਬੇਸੁਰਾ ਹੋ ਕੇ ਹੋਮੇ ਦੀ ਅਗਿਆਨਤਾ ਅਤੇ ਅੰਧ ਗੁਬਾਰ ਵਿੱਚ ਕਰਮ ਕਰਦਾ ਅਤੇ ਨਤੀਜਾ ਭੁਗਤਦਾ ਹੈ। ਜਦ ਇਨਸਾਨ ਸਤਸੰਗ ਦੇ ਅਸਰ ਹੇਠ ਕੋਈ ਚੰਗੇਰੇ ਉਚੇਰੇ ਦੈਵੀ ਕਰਮ ਕਰਦਾ ਹੈ ਤਾਂ ਉਸ ਨੂੰ ਨੇਕੀ ਪਰਉਪਕਾਰ ਸੇਵਾ ਦਾਨ ਪੁੰਨ ਕਿਹਾ ਜਾਂਦਾ ਹੈ, ਪਰ ਇਨਸਾਨ ਦੇ ਅੰਤਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਹੋਮੇ ਦੀ ਅਗਿਆਨਤਾ ਦਾ ਭਰਮ ਦ੍ਰਿੜ ਹੋ ਚੁੱਕਿਆ ਹੈ। ਇਸ ਲਈ ਇਨਸਾਨ ਦੇ ਦਾਨ ਪੁੰਨ ਸੇਵਾ ਨੇਕੀਆਂ ਪਰਉਪਕਾਰ ਆਦਿ ਵੀ ਹੋਮੇ ਦੇ ਗੂੜੇ ਰੰਗ ਵਿੱਚ ਰੰਗੇ ਹੁੰਦੇ ਹਨ। ਹੋਮ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਡੇ ਸਾਰੇ ਹੋਂਧਾਰੀ ਸ਼ੁਭ ਕਰਮਾਂ ਦਾ ਫਲ ਸਾਨੂੰ ਇੱਥੇ ਵਾਹ ਵਾਹ ਦੇ ਰੂਪ ਵਿੱਚ ਮਿਲ ਜਾਂਦਾ ਹੈ। ਜੋ ਬਕਾਇਆ ਰਹਿ ਜਾਂਦਾ ਹੈ ਉਹ ਜਮ੍ਹਾਂ ਦੇ ਚੀਰੇ ਦੇ ਲੇਖੇ ਵਿੱਚ ਆ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ, ਬੈਂਕ ਦੇ ਖਾਤੇ ਵਾਂਗ ਇਹ ਦੋਵੇਂ ਗੁਣ ਔਗੁਣ ਜੀਵ ਦੇ ਅੰਤਸ਼ਕਰਨ ਦੇ ਖਾਤੇ ਵਿੱਚ ਨਾਲੋ ਨਾਲ ਦਰਜ ਹੁੰਦੇ ਰਹਿੰਦੇ ਹਨ। ਇਹ ਖਾਤਾ ਸਾਡੇ ਮਾਇਕੀ ਮੰਡਲ ਤਾਈਂ ਹੀ ਸੀਮਤ ਰਹਿੰਦਾ ਹੈ, ਅਗਾਂਹ ਆਤਮਕ ਮੰਡਲ ਵਿੱਚ ਇਹਨਾਂ ਹੋਂਧਾਰੀ ਨੇਕੀਆਂ ਅਤੇ ਪਰਉਪਕਾਰਾਂ ਦੀ ਪਹੁੰਚ ਨਹੀਂ ਅਤੇ ਨਾ ਹੀ ਸਹਾਈ ਹੋ ਸਕਦੇ ਹਨ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬੋ ਸੰਜਮ, ਅਹਿਮਬੁੱਧ ਮਨ ਜਾ ਰਿਓ ਰੇ, ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਉਦਾਹਰਣ ਤੇ ਤੌਰ 'ਤੇ ਦਾਨ ਦੇਣਾ, ਸੇਵਾ ਕਰਨੀ, ਸਕੂਲ ਕਾਲਜ ਖੋਲ੍ਹਣੇ, ਵਿਧਵਾ ਆਸ਼ਰਮ ਬਣਾਉਣੇ, ਮਿਸ਼ਨਰੀ ਕਾਲਜ ਖੋਲ੍ਹਣੇ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸਦਨ, ਸਟੱਡੀ ਸਰਕਲ, ਲਾਇਬ੍ਰੇਰੀਆਂ, ਸੁਧਾਰ ਸੰਸਥਾਵਾਂ ਆਦਿ, ਇਹ ਤ੍ਰੈਗੁਣੀ ਮਾਇਕੀ ਭਰਮਗੜ੍ਹ ਦੇ ਅੰਧ ਗੁਬਾਰ ਦੇ ਅੰਦਰ ਸਰੀਰਕ, ਮਾਨਸਿਕ, ਸਮਾਜਿਕ ਅਤੇ ਧਾਰਮਿਕ ਅਗਵਾਈ, ਸਹਾਇਤਾ ਅਤੇ ਸੁੱਖ ਦੇ ਸਾਧਨ ਤਾਂ ਬਣ ਸਕਦੇ ਹਨ, ਪਰ ਆਤਮਿਕ ਤੱਤ ਗਿਆਨ ਜਾਂ ਨਾਮ ਪ੍ਰਕਾਸ਼ ਦੀ ਪ੍ਰਾਪਤੀ ਲਈ ਕਾਫੀ ਨਹੀਂ ਹਨ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਣ, ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਨ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਨਸਿਕ ਗੁਣ ਨਹੀਂ ਧਾਰਨੇ ਅਤੇ ਸਮਾਜਿਕ ਕਰਮ ਕਿਰਿਆ ਨਹੀਂ ਕਰਨੇ। ਇਸ ਮਾਨਸਿਕ ਦੁਨੀਆ ਦੀ ਅਗਿਆਨਤਾ ਦੇ ਭਰਮਗੜ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਾਨਸਿਕ ਜੀਵਨ ਨੂੰ ਸੁਧਾਰਨ ਅਤੇ ਸੁਖਦਾਈ ਬਣਾਉਣ ਲਈ ਇਹ ਮਾਨਸਿਕ ਗੁਣ ਲਾਜ਼ਮੀ ਹੀ ਨਹੀਂ ਬਲਕਿ ਸਹਾਈ ਅਤੇ ਲਾਭਦਾਇਕ ਹਨ। ਗੁਣਾ ਕਹੋ ਵੇ ਵਾਸਲਾ, ਕਡ ਵਾਸ ਲਹੀ ਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀ ਜੈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਔਗਣ ਚੱਲੀਐ। ਹਾਂਜੀ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਔਗਣ ਚੱਲੀਐ। ਪਰ ਨਿਰੀਪੁਰੀਆਂ ਹੋਂਧਾਰੀਆਂ ਨੇਕੀਆਂ ਪਰਉਪਕਾਰ ਆਤਮ ਪ੍ਰਕਾਸ਼ ਨਾਮ ਪ੍ਰਾਪਤੀ ਦੇ ਸਾਧਨ ਨਹੀਂ ਹੋ ਸਕਦੇ। ਦੂਸਰੇ ਲਫਜ਼ਾਂ ਵਿੱਚ ਇਹ ਹੋਂਧਾਰੀ ਕਰਮ ਕਿਰਿਆ ਮਾਨਸਿਕ ਗੁਣਾਂ ਨੂੰ ਜੀਵਨ ਮਨੋਰਥ ਸਮਝਣਾ, ਧਾਰਮਿਕ ਟੀਸੀ ਸਮਝਣਾ, ਮੁਕਤੀ ਦਾ ਸਾਧਨ ਸਮਝਣਾ, ਆਤਮਕ ਮੰਜ਼ਿਲ ਸਮਝਣਾ, ਨਾਮ ਦਾ ਪ੍ਰਕਾਸ਼ ਸਮਝਣਾ, ਨਾਮ ਦੀ ਤੁਲਨਾ ਦੇਣੀ ਜੀਵ ਦੀ ਅਗਿਆਨਤਾ ਦਾ ਵੱਡਾ ਭਰਮ ਭੁਲੇਖਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਇਓ। ਗੁਰਬਾਣੀ ਵਿਚਾਰ ਪਰਮ ਭਾਗ ਸਤਵਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 74 ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੀਆਂ 132 ਲਿਖਤਾਂ ਪੰਜਾਬੀ ਵਿੱਚ, ਅਤੇ ਇਹਨਾਂ ਲਿਖਤਾਂ ਦਾ ਹਿੰਦੀ ਵਿੱਚ ਤਰਜਮਾ ਹੋ ਚੁੱਕਿਆ ਹੈ। ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਹਨ। ਇਹ ਸਾਰੀਆਂ ਲੇਖਣੀਆਂ ਗੁਰਬਾਣੀ ਦੇ ਗੋਹੇ ਸਿਧਾਂਤਾਂ ਅਤੇ ਗੁੱਝੇ ਭੇਦਾਂ, ਆਤਮਕ ਭੇਦਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਾਨੂੰ ਆਤਮਕ ਤੌਰ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੀਆਂ ਹਨ। ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਦਿਓ, ਬੱਚਿਆਂ ਨੂੰ ਪੜ੍ਹਾਓ, ਤਾਂ ਜੋ ਗੁਰਬਾਣੀ ਦੀ ਸਹੀ ਆਤਮਕ ਸੇਧ ਪ੍ਰਾਪਤ ਕਰਕੇ ਅਸੀਂ ਨਾਮ ਅਤੇ ਉਹ ਆਤਮਕ ਮੰਡਲ, ਬ੍ਰਹਮ ਮੰਡਲ ਦੇ ਵਿੱਚ ਵਾਸੀ ਹੋ ਗੁਜ਼ਰੀਏ। ਇਹਨਾਂ ਲੇਖਣੀਆਂ ਨੂੰ ਪੜ੍ਹ ਕੇ ਸ਼ਾਇਦ ਕਿਸੇ ਦਾ ਮਨ ਜਾਗ ਪਵੇ ਅਤੇ ਉਹ ਪਰਮਾਰਥ ਦੇ ਸੱਚੇ ਸੁੱਚੇ ਜਿਉਂਦੀ ਜਾਗਦੀ ਸਾਧ ਸੰਗਤ ਦੇ ਰਾਹੀਂ ਇੱਥੇ ਅੱਪੜ ਕੇ ਆਪਣਾ ਜੀਵਨ ਸਫਲਾ ਕਰਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।